ਤਾਂ ਸਾਧ ਸੰਗਤ ਜੀ ਉਹ ਜਿਹੜਾ ਮਨ ਭਟਕਦਾ ਹੋਇਆ ਉਹ ਇੱਕ ਥਾਂ ਤੇ ਇਕਾਗਰ ਹੋ ਜਾਂਦਾ, ਟਿਕ ਜਾਂਦਾ, ਟਿਕੇ ਹੋਏ ਮਨ ਨੂੰ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਸਕਦੀ ਹੈ। ਭਟਕਦੇ ਮਨ ਨੂੰ, ਚੰਚਲ ਮਨ ਨੂੰ, ਬੇਚੈਨ ਮਨ ਨੂੰ ਗਿਆਨ ਨਹੀਂ ਹੋਇਆ ਕਰਦਾ। ਸੋ ਸਾਧ ਸੰਗਤ ਜੀ, ਗੁਰੂ ਸਾਹਿਬ ਜੀ ਨੇ ਸਾਡੇ ਵਾਸਤੇ ਜਿਹੋ ਜਿਹਾ ਕੋਈ ਜਗਿਆਸੂ, ਕਿਉਂਕਿ ਚਾਰ ਪ੍ਰਕਾਰ ਦੇ ਪੁਰਸ਼ ਮੰਨੇ ਗਏ ਹਨ, ਅਮਰ, ਵਿਸ਼ਈ, ਜਗਿਆਸੂ ਔਰ ਗਿਆਨੀ। ਜਿਹੜੇ ਜਗਿਆਸੂ ਹਨ ਉਹਨਾਂ ਦੇ ਵਾਸਤੇ ਮਹਾਰਾਜ ਨੇ ਪਹਿਲਾਂ ਉਹਨਾਂ ਦਾ ਮਨ ਟਿਕਾਉਣ ਵਾਸਤੇ, ਮਨ ਸ਼ੁੱਧ ਕਰਨ ਵਾਸਤੇ ਸੇਵਾ ਤੇ ਸਿਮਰਨ, ਤੇ ਜੋ ਉਹਨਾਂ ਦੇ ਮਨ ਦੇ ਵਿੱਚ ਜਗਿਆਸਾ ਹੈ ਬ੍ਰਹਮ ਨੂੰ ਜਾਣਨ ਦੀ, ਪਰਮੇਸ਼ਵਰ ਨੂੰ ਜਾਣਨ ਦੀ, ਉਹਦੇ ਵਾਸਤੇ ਗੁਰਬਾਣੀ ਅੰਦਰ ਆਤਮ ਗਿਆਨ ਦਿੱਤਾ ਹੈ। ਸੋ ਇਸ ਪ੍ਰਕਾਰ ਨਾਲ ਜੋ ਆਪ ਜੀ ਗੁਰੂ ਚਰਨਾਂ 'ਚ ਬੈਠੇ ਹੋ, ਕੀਰਤਨ ਸੁਣਿਆ, ਮਨ ਜੁੜੇਗਾ, ਗੁਰੂ ਸਾਹਿਬ ਜੀ ਦੇ ਬਚਨ ਸਾਡੇ ਹਿਰਦੇ 'ਚ ਵਸਣਗੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਇਸ ਦਰਬਾਰ ਵਿੱਚ ਚੱਲ ਰਹੀ ਹੈ, ਅੱਜ 372 ਅੰਗ ਤੇ ਪਹੁੰਚੀ ਹੈ। ਆਸਾ ਮਹੱਲਾ ਪੰਜਵਾਂ, ਆਸਾ ਰਾਗ ਅੰਦਰ ਪੰਚਮ ਪਾਤਸ਼ਾਹ ਦੇ ਸ਼ਬਦ ਹਨ। ਗੁਰੂ ਮਹਾਰਾਜ ਨੇ ਦੇਖਿਆ ਕਿ ਕੁਝ ਲੋਕ ਆਪਣੇ ਆਪ ਨੂੰ ਜਨਮ ਤੋਂ ਬ੍ਰਾਹਮਣ ਮੰਨਦੇ ਹਨ, ਹਾਲਾਂਕਿ ਸਾਧ ਸੰਗਤ ਜੀ ਹਿੰਦੂ ਧਰਮ ਦੇ ਜੋ ਗ੍ਰੰਥ ਹਨ, ਜਿਵੇਂ ਕਿ ਮਹਾਰਿਸ਼ੀ ਵੇਦ ਵਿਆਸ ਜੀ ਨੇ ਭਗਤੀ ਦਾ ਗ੍ਰੰਥ, ਭਗਤੀ ਦਾ ਪੁਰਾਣ ਲਿਖਿਆ, ਸ੍ਰੀ ਮਦ ਭਾਗਵਤ ਪੁਰਾਣ ਦੇ ਪਹਿਲੇ ਸਕੰਧ ਦੇ ਅੰਦਰ ਹੀ ਸ਼ੁਰੂ ਵਿੱਚ ਹੀ ਵੇਦ ਵਿਆਸ ਜੀ ਮਹਾਰਾਜ ਲਿਖਦੇ ਹਨ ਕਿ ਬ੍ਰਾਹਮਣ ਜਨਮ ਤੋਂ ਨਹੀਂ ਹੋਇਆ ਕਰਦਾ, ਬ੍ਰਾਹਮਣ ਕਰਮ ਤੋਂ ਹੁੰਦਾ। ਜੇ ਕੋਈ ਬ੍ਰਾਹਮਣਾਂ ਦੇ ਘਰ ਜਨਮ ਲੈ ਕੇ ਇਹ ਸਮਝੇ ਵੀ ਮੈਂ ਬ੍ਰਾਹਮਣ ਪਰ ਕੰਮ ਕਰੇ ਚੰਡਾਲਾਂ ਵਾਲੇ, ਜਨਮ ਬ੍ਰਾਹਮਣਾਂ ਦੇ ਘਰ ਦਾ ਹੋਵੇ ਪਰ ਕਰਮ ਚੰਡਾਲ ਵਾਲਾ ਹੋਵੇ, ਉਸਨੂੰ ਬ੍ਰਾਹਮਣ ਨਾ ਕਹੋ। ਵੇਦ ਵਿਆਸ ਜੀ ਨੇ ਲਿਖਿਆ ਤੇ ਜੇ ਕੋਈ ਚੰਡਾਲ ਦੇ ਘਰ ਜਨਮ ਲੈ ਕੇ ਬ੍ਰਾਹਮਣ ਦੇ ਕਰਮ ਕਰਦਾ ਉਹ ਬ੍ਰਾਹਮਣ ਹੈ। ਚੰਡਾਲ ਦੇ ਘਰ ਵੀ ਜਨਮ ਹੋ ਗਿਆ ਪਰ ਉਹਦੀ ਕਿਰਿਆ ਬ੍ਰਹਮ ਵਿਚਾਰ ਵਾਲੀ ਹੈ ਤਾਂ ਉਹ ਬ੍ਰਾਹਮਣ ਹੈ। ਦੂਜੇ ਪਾਸੇ ਬ੍ਰਾਹਮਣ ਦੇ ਘਰ ਜਨਮ ਹੋਇਆ ਪਰ ਕੰਮ ਚੰਡਾਲਾਂ ਵਾਲੇ ਹੈ, ਉਹ ਬ੍ਰਾਹਮਣ ਨਹੀਂ ਹੈ। ਇਹ ਵੇਦ ਵਿਆਸ ਜੀ ਨੇ ਅੱਜ ਤੋਂ ਕੋਈ 5000 ਵਰੇ ਪਹਿਲਾਂ ਮਹਾਂਭਾਰਤ ਦੇ ਸਮੇਂ ਦੇ ਵਿੱਚ ਇਹ ਗ੍ਰੰਥ ਲਿਖਿਆ, ਸ੍ਰੀ ਮਦ ਭਾਗਵਤ ਪੁਰਾਣ ਉਸਦੇ ਪਹਿਲੇ ਸਕੰਧ ਵਿੱਚ ਹੀ ਜ਼ਿਕਰ ਕਰ ਦਿੱਤਾ। ਪਰ ਫਿਰ ਵੀ ਬ੍ਰਾਹਮਣਾਂ ਦੇ ਮੁੰਡੇ ਇਹੀ ਸਮਝਦੇ ਆ ਵੀ ਅਸੀਂ ਬ੍ਰਾਹਮਣਾਂ ਦੇ ਘਰ ਜੰਮੇ ਹਾਂ, ਅਸੀਂ ਬ੍ਰਾਹਮਣ। ਕਬੀਰ ਸਾਹਿਬ ਜੀ ਮਹਾਰਾਜ ਦਾ ਬਚਨ ਹੈ, ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਅਤ ਹੈ। ਜਿਹੜਾ ਬ੍ਰਹਮ ਦੀ ਵਿਚਾਰ ਕਰੇ ਸਾਡੇ ਕਾਗਜ਼ਾਂ ਵਿੱਚ ਸਾਡੇ ਹਿਸਾਬ ਨਾਲ, ਉਹ ਬ੍ਰਾਹਮਣ ਹੈ। ਐਸੇ ਬ੍ਰਾਹਮਣ ਜਿਹੜੇ ਕੇਵਲ ਜਾਤੀ ਕਰਕੇ ਬ੍ਰਾਹਮਣ ਸਨ, ਲੋਕਾਂ ਨੂੰ ਇਹ ਕਹਿੰਦੇ ਸਨ ਵੀ ਅਸੀਂ ਬ੍ਰਾਹਮਣਾਂ ਤੇ ਦਾਨ ਲੈਣਾ ਸਾਡਾ ਹੱਕ ਹੈ, ਦਾਨ ਲੈ ਕੇ ਲੋਕਾਂ ਕੋਲੋਂ ਉਹਨਾਂ ਦੇ ਕਰਮ ਕਰਦੇ, ਵਿਆਹ ਸ਼ਾਦੀ ਹੋਵੇ ਜਾਂ ਕੋਈ ਵੀ ਪੂਜਾ ਦਾ ਪਾਠ ਦਾ ਕੋਈ ਵੀ ਕੰਮ ਹੋਵੇ ਬ੍ਰਾਹਮਣ ਹੀ ਕਰਦੇ ਨੇ, ਹੁਣ ਵੀ ਉਹ ਹੀ ਕਰਦੇ ਨੇ, ਤੇ ਉਹ ਬ੍ਰਾਹਮਣਾਂ ਕੋਲੋਂ ਲੋਕ ਵਿਚਾਰੇ ਜਜਮਾਨ ਜਿਹੜੇ ਨੇ ਉਹ ਦਾਨ ਦੇ ਕੇ ਹੀ ਕਰਾਉਂਦੇ ਨੇ, ਫਰੀ ਤਾਂ ਬ੍ਰਾਹਮਣ ਕੋਈ ਨਹੀਂ ਕਰਦੇ। ਤੇ ਸਾਧ ਸੰਗਤ ਜੀ ਮਾਫ ਕਰਨਾ, ਅਸੀਂ ਵੀ ਜਿਹੜੇ ਗ੍ਰੰਥੀ ਸਿੰਘ ਹਾਂ ਅਸੀਂ ਵੀ ਅੱਜ ਉਸੇ ਲੈਣ ਤੇ ਚੱਲ ਰਹੇ ਹਾਂ, ਉਸ ਤੋਂ ਕੋਈ ਵੱਖਰਾ ਤਾਂ ਨਹੀਂ, ਹਿਸਾਬ ਕਿਤਾਬ ਤਾਂ ਸਾਰਾ ਉਹੀ ਚੱਲ ਰਿਹਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਫਿਰ ਆਪਣੇ ਆਪ ਨੂੰ ਸਮਝਣਾ ਵੀ ਮੈਂ ਬ੍ਰਾਹਮਣ ਹਾਂ ਤੇ ਮੈਂ ਦਾਨ ਲੈਣ ਦਾ ਅਧਿਕਾਰੀ ਹਾਂ, ਜਿਹਦੇ ਕੋਲੋਂ ਦਾਨ ਲਿਆ ਹੈ ਉਹਦਾ ਭਲਾ ਨਹੀਂ ਕਰਨਾ, ਉਹਦਾ ਬੁਰਾ ਕਰਨਾ। ਮੇਰਾ ਅਪਰਾਧ ਕਿਤਨੇ ਬੁਰਾ ਬੁਰਿਆਈ, ਇੱਥੇ ਰਾਉ ਦੀ ਪੰਕਤੀ ਚ ਮਹਾਰਾਜ ਨੇ ਸ਼ਬਦ ਕਹੇ ਨੇ, ਐਸੇ ਬ੍ਰਾਹਮਣ ਡੁੱਬੇ ਭਾਈ, ਇਹੋ ਜਿਹੇ ਬ੍ਰਾਹਮਣ ਡੁੱਬ ਗਏ, ਮੇਰਾ ਅਪਰਾਧ ਕਿਤਨੇ ਬੁਰਿਆਈ, ਜਿਹਨਾਂ ਵਿਚਾਰਿਆਂ ਤੋਂ ਦਾਨ ਲੈਂਦੇ ਹਾਂ, ਜਿਹਨਾਂ ਦਾ ਦਿੱਤਾ ਖਾਂਦੇ ਹਾਂ, ਉਹਨਾਂ ਦਾ ਹੀ ਬੁਰਾ ਸੋਚਣਾ। ਜਿਵੇਂ ਡੰਗੂ ਬ੍ਰਾਹਮਣ ਅਸੀਂ ਕਹਿ ਦਿੰਦੇ ਹਾਂ, ਮਹਾਰਾਜ ਸਾਹਿਬ ਕਲਗੀਧਰ ਜੀ ਦੇ ਘਰ 21 ਸਾਲ 22 ਸਾਲ ਸੇਵਾ ਕੀਤੀ, ਲੂਣ ਖਾਧਾ ਗੁਰੂ ਘਰ ਦਾ, ਪਰ ਸਾਹਿਬਜ਼ਾਦੇ ਗ੍ਰਿਫ਼ਤਾਰ ਕਰਾ ਦਿੱਤੇ, ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਜੀ ਨੂੰ ਸ਼ਹੀਦ ਕਰਵਾ ਦਿੱਤਾ। ਇਹੋ ਜਿਹੇ ਬ੍ਰਾਹਮਣ ਨੂੰ ਬ੍ਰਾਹਮਣ ਕਹਿਣਾ ਵੀ ਮਾੜਾ ਹੈ, ਕਿਉਂਕਿ ਬ੍ਰਾਹਮਣ ਦਾ ਅਰਥ ਤਾਂ ਹੁੰਦਾ ਜੋ ਬ੍ਰਹਮ ਦੀ ਵਿਚਾਰ ਕਰੇ, ਜੋ ਬ੍ਰਹਮ ਦਾ ਚਿੰਤਨ ਕਰੇ, ਪਰ ਉਹ ਆਪਣੇ ਆਪ ਨੂੰ ਜਾਤੀ ਤੋਂ ਹੀ ਬ੍ਰਾਹਮਣ ਸਮਝਦੇ, ਬ੍ਰਾਹਮਣਾਂ ਦੇ ਘਰ ਜਾਂਦੇ ਅਸੀਂ ਬ੍ਰਾਹਮਣ। ਤੋ ਮਹਾਰਾਜ ਕਹਿੰਦੇ ਇਹੋ ਜਿਹੇ ਬ੍ਰਾਹਮਣ ਡੁੱਬ ਜਾਣਗੇ, ਐਸੇ ਬ੍ਰਾਹਮਣ ਡੁੱਬੇ ਭਾਈ, ਮੇਰਾ ਅਪਰਾਧ ਚਿਤਵੇਂ ਬੁਰਿਆਈ, ਜਿਹੜੇ ਬਿਨਾਂ ਅਪਰਾਧ ਕੀਤਾ ਕਿਸੇ ਨੇ ਕੋਈ ਦੋਸ਼ ਨਹੀਂ ਕੀਤਾ ਉਹਦਾ ਵੀ ਬੁਰਾ ਸੋਚਣਾ। ਬ੍ਰਾਹਮਣ ਤਾਂ ਆਪਣੇ ਦੁਸ਼ਮਣ ਦਾ ਵੀ ਬੁਰਾ ਨਹੀਂ ਸੋਚਦਾ, ਜਿਹੜਾ ਬ੍ਰਹਮ ਚਿੰਤਨ ਕਰਦਾ ਉਹਦਾ ਦੁਸ਼ਮਣ ਹੈ ਹੀ ਕੋਈ, ਉਹਨੇ ਬੁਰਾ ਕੀ ਸੋਚਣਾ ਹੈ ਖੁਸਰੀ ਦਾ। ਉਹਨੂੰ ਤਾਂ ਸਾਰਿਆਂ ਵਿੱਚ ਬ੍ਰਹਮ ਦਿਸਦਾ ਹੈ। ਤੇ ਮਹਾਰਾਜ ਕਹਿੰਦੇ ਇਹ ਕਹਿੰਦੇ ਸੀ ਬ੍ਰਾਹਮਣ ਆ, ਪਰ ਜਿਨ੍ਹਾਂ ਤੋਂ ਦਾਨ ਲੈਂਦੇ ਨੇ ਉਹਨਾਂ ਲੋਕਾਂ ਦਾ ਆਪਣੇ ਜਜਮਾਨਾਂ ਦਾ ਹੀ ਬੁਰਾ ਸੋਚਦੇ ਨੇ। ਤੇ ਆਓ ਇਸ ਸ਼ਬਦ ਵਿੱਚ ਮਹਾਰਾਜ ਨੇ ਐਸੇ ਬ੍ਰਾਹਮਣਾਂ ਨੂੰ ਉਪਦੇਸ਼ ਦਿੱਤਾ ਵੀ ਭਾਈ ਇਹ ਆਪਣਾ ਜੀਵਨ ਮਨੁੱਖਾ ਜੀਵਨ ਬਰਬਾਦ ਨਾ ਕਰੋ, ਕੇਵਲ ਬ੍ਰਾਹਮਣਾਂ ਦੇ ਪੁੱਤਰਾਂ ਇਸੇ ਚੱਕਰ ਚ ਨਾ ਲਵੋ, ਅਕਾਲ ਪੁਰਖ ਦੇ ਦਰਬਾਰ ਵਿੱਚ ਕਿਸੇ ਦੀ ਜਾਤ ਨਹੀਂ ਦੇਖੀ ਜਾਣੀ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ ਜਿਨਕੀ ਲਿਖ ਹੈ ਪੱਤ ਪਵੇ ਚੰਗੇ ਸਹੀ ਕੇ। ਹਾਂਜੀ, ਆਸਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਜੀ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬਹੁਤ ਸਤਿਗੁਰੂ ਉਪਦੇਸ਼ ਦਿੰਦੇ ਹਨ। ਕਹਿੰਦੇ ਬ੍ਰਾਹਮਣਾਂ ਨੂੰ ਲੋਕ ਦਾਨ ਦਿੰਦੇ ਹਨ ਤੇ ਬ੍ਰਾਹਮਣ ਉਹਨਾਂ ਦੇ ਘਰਾਂ ਵਿੱਚ ਪੂਜਾ ਪਾਠ ਕਰਦੇ ਹਨ, ਤੇ ਇਹ ਬ੍ਰਾਹਮਣ ਲੈਂਦੇ ਦਿੰਦੇ ਹੋਏ ਵੀ ਫਿਰ ਮੁਕਰ ਜਾਂਦੇ ਹਨ। ਲੈ ਕੇ ਕਿਸੇ ਦਾ ਭਲਾ ਕਰਨਾ ਇਹਦੀ ਜ਼ਿੰਮੇਵਾਰੀ ਹੈ ਨਾ, ਤੇ ਜਿਹਨੇ ਕੋਈ ਦਾਨ ਲਿਆ ਉਹਦਾ ਕੁਛ ਕੰਮ ਵੀ ਕਰੀਏ, ਉਹਦਾ ਕਾਰਜ ਵੀ ਸਵਾਰੀਏ, ਪਰ ਨਹੀਂ ਉਹ ਕਹਿੰਦੇ ਨਾ ਇਹ ਤਾਂ ਸਾਡਾ ਹੱਕ ਹੈ, ਅਸੀਂ ਲੈਣਾ ਸੀ ਲੈ ਲਿਆ ਬਸ ਉਕਰ ਜਾਣਾ। ਅਸਲ ਵਿੱਚ ਸਾਧ ਸੰਗਤ ਦੀ ਸੱਚ ਪੁੱਛੀ ਅਸੀਂ ਵੀ ਜੋ ਹਾਂ ਉਹਦੇ ਅਧਿਕਾਰੀ ਨਹੀਂ ਹੈ ਦਾਨ ਦੇ, ਜਿਹੜਾ ਦਾਨ ਲੈਣ ਦਾ ਅਧਿਕਾਰ ਸ਼ੁਰੂ ਵਿੱਚ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਮਰਿਆਦਾ ਚੱਲੀ ਸੀ ਵੀ ਜਿਹੜੇ ਬ੍ਰਹਮ ਦੀ ਵਿਚਾਰ ਕਰਨ ਵਾਲੇ ਮਹਾਤਮਾ ਬ੍ਰਹਮ ਸਰੋਤਰੀ ਬ੍ਰਹਮ ਨਿਸ਼ਚੀ ਸਾਧੂ ਸਨ, ਜੈਸੇ ਵਸਿਸ਼ਟ ਮੁਨੀ ਜੀ ਹੋਏ ਹਨ, ਪਰਾਸਰ ਮੁਨੀ ਜੀ ਹੋਏ ਹਨ, ਉਦਾਲਕ ਰਿਸ਼ੀ ਹੋਏ ਹਨ, ਸ਼ਵੇਤ ਕੇਤੂ ਵੇਦਾਂ ਵਿੱਚ ਜਿਹਨਾਂ ਦਾ ਜ਼ਿਕਰ ਆਉਂਦਾ ਹੈ, ਜਾਂ ਪੁਰਾਣਾਂ ਦੇ ਸਮੇਂ ਵਿੱਚ ਜਿਹੜੇ ਮਹਾਤਮਾ ਹੋਏ ਹਨ, ਉਹ ਬ੍ਰਾਹਮਣ ਰਿਸ਼ੀ ਜਿਹੜੇ ਸਨ ਉਹ ਆਪਣਾ ਜੀਵਨ ਹੀ ਬ੍ਰਹਮ ਵਿਦਿਆ ਨੂੰ ਸਮਰਪਿਤ ਕਰ ਦਿੰਦੇ ਸੀ। ਜਿਹੜਾ ਆਪਣਾ ਜੀਵਨ ਹੀ ਬ੍ਰਹਮ ਵਿਦਿਆ ਨੂੰ ਸਮਰਪਿਤ ਕਰਤਾ, ਬ੍ਰਹਮ ਚਿੰਤਨ ਨੂੰ ਸਮਰਪਿਤ ਕਰਤਾ, ਉਹਨਾਂ ਚ ਸਮਰੱਥਾ ਹੁੰਦੀ ਸੀ, ਆਪ ਵੀ ਤਰਦੇ ਸਨ ਦੂਜਿਆਂ ਨੂੰ ਵੀ ਤਾਰਦੇ ਸਨ। ਤੋ ਜਿਹੜੇ ਬ੍ਰਹਮ ਚਿੰਤਨ ਵਿੱਚ ਇਤਨੇ ਮਗਨ ਹੋ ਜਾਂਦੇ ਸਨ ਜਾਂ ਲੀਨ ਹੋ ਜਾਂਦੇ ਸਨ, ਉਹਨਾਂ ਨੂੰ ਇਹ ਸਮਾਂ ਨਹੀਂ ਸੀ ਹੁੰਦਾ ਵੀ ਉਹ ਵਿਚਾਰੇ ਵਪਾਰ ਕਰ ਸਕਣ, ਖੇਤੀ ਕਰ ਸਕਣ, ਜਾਂ ਕੋਈ ਹੋਰ ਆਪਣਾ ਰੋਜੀ ਰੋਟੀ ਦਾ ਸਾਧਨ ਕਰ ਸਕਣ। ਉਹਨਾਂ ਮਹਾਂਪੁਰਸ਼ਾਂ ਦੇ ਵਾਸਤੇ ਦਾਨ ਦਾ ਅਧਿਕਾਰ ਸੀ ਕਿ ਉਹ ਦਾਨ ਲੈ ਸਕਦੇ ਨੇ। ਗ੍ਰਿਸਤੀ ਲੋਕ ਉਹਨਾਂ ਦੀ ਸੇਵਾ ਕਰਦੇ ਸੀ ਪ੍ਰਸ਼ਾਦੇ ਪਾਣੀ ਦੇ ਨਾਲ, ਵਸਤਰ ਦੇ ਨਾਲ, ਜਿੰਨੀ ਉਹਨਾਂ ਦੀ ਇਹ ਉਹ ਪਰੰਪਰਾ ਚੱਲੀ। ਬਾਅਦ ਵਿੱਚ ਮੇਰੇ ਵਰਗੇ ਆ ਗਏ ਬਈ ਇਹਦਾ ਬੜਾ ਵਧੀਆ ਕੰਮ ਹੈ, ਬੈਠੇ ਬਿਠਾਇਆ ਪ੍ਰਸ਼ਾਦੇ ਮਿਲਦੇ, ਕੀੜਾ ਮਿਲਦੀਆਂ, ਕੜਾਹ ਮਿਲਦਾ, ਕੰਮ ਕੋਈ ਕਰਨਾ ਨਹੀਂ, ਹੱਥ ਕੋਈ ਲਾਉਣਾ ਨਹੀਂ, ਖਾਣਾ ਪੀਣਾ ਵਧੀਆ। ਉਹ ਕਹਿੰਦੇ ਉਹਨਾਂ ਨੇ ਬਣਾ ਲਿਆ ਵੀ ਦਾਨ ਲੈਣਾ ਸਾਡਾ ਅਧਿਕਾਰ ਹੈ। ਸ਼ੁਰੂ ਵਿੱਚ ਕੋਈ ਚੀਜ਼ ਹੁੰਦੀ ਹੋਰ ਤਰੀਕੇ ਨਾਲ, ਬਾਅਦ ਵਿੱਚ ਉਹਦਾ ਰੂਪ ਬਦਲ ਜਾਂਦਾ। ਜਿਵੇਂ ਰਾਸ ਲੀਲਾ ਚੱਲੀ ਸੀ ਜਿਹੜੀ ਸ਼ੁਰੂ ਦਸਵੇਂ ਪਾਤਸ਼ਾਹ ਨੇ ਲਿਖੀ ਹੈ ਕਥਾ ਦਸਮ ਦੇ ਵਿੱਚ, ਰਾਸ ਲੀਲਾ ਉਦੋਂ ਚੱਲੀ ਸੀ ਜਦੋਂ ਮਹਾਰਾਜ ਕ੍ਰਿਸ਼ਨ ਜੀ ਗੋਪੀਆਂ ਨੂੰ ਛੱਡ ਕੇ ਮਥੁਰਾ ਚਲੇ ਗਏ ਸਨ ਅਤੇ ਉਹ ਗੋਪੀਆਂ ਉੱਥੋਂ ਬਹੁਤ ਵੈਰਾਗ ਵਿੱਚ ਆ ਗਈਆਂ। ਉਹਨਾਂ ਦੀ ਜਿਹੜੀ ਉਦਾਸੀ ਸੀ ਉਹ ਉਸ ਨੂੰ ਮਿਟਾਉਣ ਵਾਸਤੇ, ਉਹ ਵਿਛੋੜੇ ਨੂੰ ਜਿਹੜਾ ਦੂਰ ਕਰਨ ਵਾਸਤੇ ਉਹਨਾਂ ਨੇ ਉਹ ਜਿਹੜੇ ਸੀਨ ਕ੍ਰਿਸ਼ਨ ਜੀ ਦੇ ਸਮੇਂ ਕਰਦੀਆਂ ਸਨ, ਭਗਵਾਨ ਕ੍ਰਿਸ਼ਨ ਜੀ ਬੰਸਰੀ ਜਾਂਦੇ ਸਨ, ਉਹ ਗਾਉਂਦੀਆਂ ਸਨ, ਨੱਚਦੀਆਂ ਸਨ, ਜੋ ਵੀ ਉਹ ਲੀਲਾ ਸੀ ਰਸ ਦੀ ਪਿਆਰ ਦੀ, ਉਹਨੂੰ ਫਿਰ ਯਾਦ ਕਰਨ ਲਈ ਉਹਨਾਂ ਨੇ ਉੱਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ। ਕੋਈ ਗੋਪੀ ਕ੍ਰਿਸ਼ਨ ਬਣ ਜਾਂਦੀ ਸੀ, ਕੋਈ ਰਾਧਾ ਬਣ ਜਾਂਦੀ ਸੀ, ਕੋਈ ਉਹ ਗਾਂਹ ਦੀ ਗਾਂਹ ਗਾਂਹ ਦੀ ਗਾਂਹ ਚੱਲਦਾ ਰਿਹਾ। ਉਹਨੂੰ ਭਗਤੀ ਇਹ ਕਹਿੰਦੇ, ਭਗਤੀ ਇਹ ਭਗਤੀ ਕਰਨ ਵਾਲੇ। ਸਮਾਂ ਆਇਆ, ਯੁੱਗ ਪਲਟਿਆ, ਲੋਕਾਂ ਨੇ ਸੋਚਿਆ ਵੀ ਇਸ ਕੰਮ 'ਚ ਚੰਗੀ ਮਾਨਤਾ ਹੁੰਦੀ ਹੈ। ਉਹ ਰਾਸਧਾਰੀਆਂ ਦੇ ਟੋਲੇ ਹੀ ਬਣ ਗਏ ਤੇ ਉਹ ਫਿਰ ਪੈਸੇ ਕਮਾਉਣ ਵਾਸਤੇ ਰਾਸ ਲੀਲਾ ਕਰਨ ਲੱਗ ਪਏ ਤੇ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਵੀ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪਾਉਣ ਪਾਣੀ ਦਰਸ਼ਨ ਕਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸੁਰ ਜਾਲ ਨਾਨਕ ਮੁਸੈ ਗਿਆਨ ਮਿਹੋਣੀ ਖਾਏ ਗਿਆ ਅਰਜਨ ਵਾਇਣ ਚੇਲੇ ਨੱਚਣ ਗੁਰ ਪੈਰ ਹਲਾਇਣ ਫੇਰਨ ਤੇ ਉਡ ਉਡਰਾਵਾ ਝਾਟਾ ਪਾਏ ਵੇਖਿਆ ਲੋਕ ਹੱਸਿਆ ਕਰ ਜਾਏ ਰੋਟੀਆਂ ਕਾਰਨ ਬੋਲਣ ਦਾ ਉਹ ਫਿਰ ਰੋਟੀਆਂ ਕਾਰਨ ਬਣ ਗਿਆ। ਇਸੇ ਤਰ੍ਹਾਂ ਅੱਜ ਸਾਡੇ ਸਮਾਜ ਵਿੱਚ ਵੀ, ਸਿੱਖ ਸਮਾਜ ਵਿੱਚ ਵੀ ਇੱਦਾਂ ਦੀਆਂ ਗੱਲਾਂ ਆ ਗਈਆਂ। ਮੇਰੇ ਸਮੇਤ ਅਸੀਂ ਸਾਰੇ ਜਿਹੜੇ ਹਾਂ ਕੁਝ ਇੱਦਾਂ ਦਾ ਹੀ ਵਾਤਾਵਰਣ ਹੈ ਵੀ ਸਾਡਾ ਤਾਂ ਸਿਰਫ ਰੋਜੀ ਰੋਟੀ ਨਾਲ ਮਤਲਬ ਹੈ, ਸਾਡਾ ਤਾਂ ਇਹ ਸਾਡਾ ਕਾਰੋਬਾਰ ਹੈ। ਕਈ ਤਾਂ ਇੱਥੋਂ ਤੱਕ ਕਹਿ ਦਿੰਦੇ ਜੀ ਇਹ ਤਾਂ ਸਾਡੀ ਦੁਕਾਨ ਹੈ, ਇੱਥੋਂ ਤੱਕ ਵੀ ਮੈਂ ਕਿਹਾ ਕਹਿੰਦੇ ਸਾਡਾ ਤਾਂ ਕਾਰੋਬਾਰ ਹੈ। ਤੇ ਸਾਧ ਸੰਗਤ ਜੀ ਦੂਜੇ ਪਾਸੇ ਉਸੇ ਤਰ੍ਹਾਂ ਦਾ ਹੀ ਲੋਕਾਂ ਦਾ ਵਿਹਾਰ ਹੋ ਗਿਆ। ਪਹਿਲਾਂ ਗ੍ਰੰਥੀ ਸਿੰਘ ਦੀ ਸੇਵਾ ਸਾਡੇ ਬਜ਼ੁਰਗ ਦੱਸਦੇ ਆ ਵੀ ਖੰਡ ਪਾਠ ਕਰਾਉਣਾ ਤੇ ਪਾਠੀ ਸਿੰਘ ਦੀ ਸੇਵਾ, ਮੇਨ ਪਾਠੀ ਸਿੰਘ ਦੀ ਸੇਵਾ ਹੀ ਹੋਣੀ ਵੀ ਜਿੰਨੀ ਕਰ ਲਓ ਉਨੀ ਥੋੜ੍ਹੀ। ਦੁੱਧ ਮੱਖਣ ਘਿਓ ਬਦਾਮ ਰਗੜ ਕੇ ਸਰਦਾਈ, ਪਾਠੀ ਸਿੰਘ ਪਾਠ ਤੋਂ ਉੱਠਿਆ ਬਦਾਮਾਂ ਦੀ ਸਰਦਾਈ ਛਕਾਉਣੀ ਜਾਂ ਦੁੱਧ ਗਰਮ ਕਰਕੇ ਛਕਾਉਣਾ ਜਾਂ ਮੱਖਣ ਛਕਾਉਣਾ, ਸੇਵਾ ਕਰਨੀ। ਤੇ ਅੱਜ ਕੱਲ੍ਹ ਕਹਿ ਦਿੰਦੇ ਆ ਕਹਿੰਦੇ ਭਾਈ ਸਾਹਿਬ ਵੀ ਚਾਹ ਪਾਣੀ ਤੇ ਅਸੀਂ ਕੋਈ ਨੀ ਪਿਆਉਣਾ ਤੇ ਉੱਕਾ ਸੁੱਕਾ ਦੱਸੋ ਕਿੰਨਾ ਲਾਓਗੇ ਪਾਠ ਦੀ ਪੇਟਾ। ਇਹ ਮੈਂ ਆਪ ਕੰਨਾਂ ਨਾਲ ਸੁਣੀ ਗੱਲ ਦੱਸ ਰਿਹਾ। ਸਾਡੇ ਕੋਲ ਇੱਕ ਬੰਦਾ ਸੀ, ਉਹ ਕਹਿੰਦਾ ਜੀ ਚਾਹ ਪਾਣੀ ਦੇ ਬੱਚੇ ਕਹਿੰਦੇ ਸਾਡੇ ਕੋਲ ਟਾਈਮ ਕੋਈ ਨੀ ਪਿਆਉਣ ਦਾ ਵੀ ਚਾਹ ਬਣਾਈਏ, ਅੱਧੀ ਰਾਤ ਨੂੰ ਕੌਣ ਚਾਹ ਬਣਾਵੇ। ਤੇ ਕਹਿੰਦੇ ਵੀ ਉੱਕਾ ਸੁੱਕਾ ਪੈਸੇ ਦੱਸ ਦਿਓ ਕਿੰਨੇ ਲੈਣੇ। ਤੇ ਦੋਵੇਂ ਪਾਸੇ ਨਾ ਖੁਸ਼ਕੀ ਆ ਗਈ ਆ। ਭਾਈ ਮਨੀ ਸਿੰਘ ਜੀ ਹੋਰਾਂ ਦੇ ਹੱਥ ਦੀ ਲਿਖੀ ਪੋਥੀ ਦਾਸ ਨੇ ਦਰਸ਼ਨ ਕੀਤੇ, ਉਹਦੇ ਚ ਅਖੰਡ ਪਾਠ ਦੀ ਵਿਧੀ ਦੱਸੀ ਹੈ। ਭਾਈ ਮਨੀ ਸਿੰਘ ਜੀ ਲਿਖਦੇ ਆ ਬਈ ਕਲਯੁਗ ਦੇ ਵਿੱਚ ਅਖੰਡ ਪਾਠ ਕਰਾਉਣ ਵਾਲੇ ਵੀ ਨਹੀਂ ਲੱਭਣਗੇ ਤੇ ਕਰਨ ਵਾਲੇ ਵੀ ਨਹੀਂ ਲੱਭਣਗੇ। ਉਹ ਕਹਿੰਦੇ ਅਖੰਡ ਪਾਠ ਕਰਨ ਵਾਲੇ ਦੀ ਇਹ ਭਾਵਨਾ, ਪਾਠੀ ਸਿੰਘ ਦੀ ਇਹ ਭਾਵਨਾ ਹੋਣੀ ਚਾਹੀਦੀ ਹੈ ਵੀ ਮੈਨੂੰ ਕੁਛ ਵੀ ਨਾ ਮਿਲੇ, ਕੁਛ ਵੀ ਨਾ ਮਿਲੇ, ਬੜਾ ਕੁਝ ਮਿਲ ਰਿਹਾ ਮੈਨੂੰ, ਸਤਿਗੁਰਾਂ ਦੀ ਬਾਣੀ ਪੜ੍ਹਨ ਨੂੰ ਮਿਲ ਰਹੀ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਨਾਲ ਗੱਲਾਂ ਕਰ ਰਿਹਾ, ਮੈਂ ਤਾਂ ਗੁਰੂ ਦੀ ਗੋਦ ਚ ਬੈਠਾ, ਮੈਨੂੰ ਹੋਰ ਚਾਹੀਦਾ ਕੀ ਹੈ, ਮੈਂ ਸਭ ਕੁਛ ਮਿਲ ਗਿਆ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾਲ ਲਈ ਹੈ। ਜਿਹੜਾ ਮਹਾਰਾਜ ਸਤਿਗੁਰੂ ਗ੍ਰੰਥ ਸਾਹਿਬ ਦੀ ਸੇਵਾ ਜੋ ਸੁੱਖ ਹੈ ਉਹ ਰਾਜ ਥੋੜਾ, ਬਾਪੂ ਦੀ ਇਹ ਭਾਵਨਾ ਹੋਣੀ ਚਾਹੀਦੀ। ਕਹਿੰਦੇ ਅਖੰਡ ਪਾਠ ਕਰਵਾਉਣ ਵਾਲੇ ਦੀ ਭਾਵਨਾ ਇਹ ਹੋਣੀ ਚਾਹੀਦੀ ਵੀ ਮੇਰੇ ਘਰ ਚ ਜੋ ਕੁਝ ਵੀ ਹੈ ਨਾ ਇਹ ਸਾਰਾ ਚੱਕ ਪਾਠੀ ਸਿੰਘ ਨੂੰ ਦੇ ਦਿਆਂ, ਮੇਰਾ ਸਾਰਾ ਕੁਝ ਮੈਂ ਤਨ ਮਨ ਧਨ ਨੂੰ ਭੇਟਾ ਕਰ ਦਿਆਂ। ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ। ਜਿਹੜਾ ਵਾਹਿਗੁਰੂ ਦੀ ਗੱਲ ਸੁਣਾ ਰਿਹਾ ਉਹਨੂੰ ਕੀ ਭੇਟਾ ਦੇਈਏ। ਤੀਸ ਵੱਡੇ ਕਰ ਬੈਸਣ ਦੀਜੈ, ਆਪਣਾ ਸਿਰ ਵੱਢ ਕੇ ਕੁਰਸੀ ਬਣਾ ਕੇ ਰੱਖੀਏ ਵੀ ਮੇਰੇ ਸਿਰ ਤੇ ਬੈਠ ਜਾ। ਤੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ, ਬਿਨਾਂ ਸਿਰ ਦੇ ਸੇਵਾ ਕਰੀਏ। ਤੇ ਹੁਣ ਕਹਿੰਦੇ ਵੀ ਅਸੀਂ ਗ੍ਰੰਥੀ ਸਿੰਘ ਦਾ ਹੀ ਸਿਰ ਵੱਢ ਲਈਏ। ਨੱਚਣ ਵਾਲੀ ਗਾਉਣ ਵਾਲੀ ਆਉਂਦੀ ਹੈ ਤੇ ਉਹਨੂੰ ਨੋਟਾਂ ਦੇ ਨਾਲ ਲੱਤ ਦਿੰਦੇ, ਅਖੰਡ ਪਾਠ ਕਰਨ ਵਾਲਿਆਂ ਨੂੰ ਬਾਬਾ ਜੀ ਭੇਟਾ ਤੁਸੀਂ ਜ਼ਿਆਦਾ ਮੰਗ ਲਈ, 2300 ਰੁਪਈਆ ਭੇਟਾ ਮੰਗ ਲਈ ਤੁਸੀਂ, 2300 ਥੋੜਾ 2500 ਦੇਣਾ ਅਸੀਂ ਤਾਂ। ਉਧਰੋਂ ਗਾਉਣ ਵਾਲੀ ਆਈ ਹੈ ਉਹਨੂੰ ਦਿੱਤਾ 5 ਲੱਖ ਰੁਪਈਆ, ਸ਼ਰਾਬਾਂ ਪੀਤੀਆਂ ਬੁਰੇ ਹਾਲ ਤੇ ਬਾਂਕੇ ਦਿਹਾੜੇ। ਤੇ ਸਾਧ ਸਿੰਘ ਜੀ ਨਾ ਭਾਈ ਮਨੀ ਸਿੰਘ ਕਹਿੰਦੇ ਵੀ ਕਰਨ ਵਾਲੇ ਰਹਿਣਗੇ ਮੈਂ ਕਰਾਉਣ ਵਾਲੇ ਰਹਿਣਗੇ। ਅੱਜ ਉਹ ਹੀ ਕੰਮ ਬਣ ਗਿਆ। ਤੋ ਮਹਾਰਾਜ ਮਿਹਰ ਕਰੇ, ਇੱਥੇ ਸਤਿਗੁਰੂ ਲਿਖ ਰਿਹਾ ਕਹਿੰਦੇ ਦਾਨ ਦੇ ਕਰ ਪੂਜਾ ਕਰਨਾ, ਦਾਨ ਦੇ ਕੇ ਜਜਮਾਨ ਨੇ ਪੈਸੇ ਦੇ ਕੇ ਤੇਰੇ ਕੋਲੋਂ ਪੂਜਾ ਕਰਾ ਲਈ, ਤੂੰ ਕਰਤੀ ਤੇ ਲੈਤ ਦੇ ਤੁਹਾਨੂੰ ਮੁਕਰ ਪੜਨਾ, ਲੈਂਦੇ ਜਾਂਦੇ ਦੋਵੇਂ ਮੁਕਰ ਪੈਂਦੇ ਪਏ। ਉਹ ਘਰ ਵਾਲੇ ਕਹਿੰਦੇ ਅਸੀਂ ਸੇਵਾ ਕੋਈ ਨੀ ਕਰਨੀ, ਪਾਠੀ ਸਿੰਘ ਕਹਿੰਦੇ ਅਸੀਂ ਪੱਲੇ ਕੁਛ ਨੀ ਪਾਉਣਾ। ਉਹ ਵੀ ਮਿਣ ਮਿਣ ਪਾਠ ਕਰਕੇ ਉਹ ਗਏ। ਉਹ ਕਹਿੰਦੇ ਅਸੀਂ ਕੀ ਪੱਲੇ ਭਾਜੀ, ਚਾਹ ਖੁਸ਼ਕ ਪੀ ਕੇ ਪਾਠ ਕਰਦਾ ਹੈਗਾ, ਕੱਲ ਖੁਸ਼ਕੀ ਤੇ ਚਾਹ ਉਹਦੇ ਵਿੱਚ ਪੱਤੀ ਸੁੱਕੀ ਹੁੰਦੀ ਹੈ, ਨਾ ਦੁੱਧ ਨਾ ਕੋਈ ਹੋਰ ਤੇ ਸਿਖਾ ਦਿਓ ਤੇ ਚਾਹ ਪੀ ਕੇ ਕਿਹੜਾ ਪਾਠ। ਦੇਖੋ ਬਦਾਮ ਬਦੂਮ ਸਿਖਾਣਗੇ ਤੇ ਪਾਠ ਵੀ ਸੁਣਾ ਦੇਣਗੇ, ਦੋਵੇਂ ਪਾਸੇ ਇੱਕੋ ਜਿਹਾ ਕੰਮ ਹੈ। ਲੈ ਤੇ ਦੇ ਤੋਂ ਮੁੱਕਰ ਪੜਨਾ, ਲੈਣ ਦੇਣ ਦੋਵਾਂ ਪਾਸੇ ਤੋਂ ਮੁੱਕਰ ਪੈਣ ਦਾ ਹੀ। ਅਗਲੀ ਪੰਕਤੀ ਸਾਹਿਬ ਕੀ ਕਹਿੰਦੇ ਸੁਣੀਏ। ਹਾਂਜੀ, ਇਹ ਬ੍ਰਾਹਮਣ ਜਿਹੜੇ ਦਰਬਾਰ ਚ ਤੂੰ ਜਾਣਾ, ਇਸ ਅਕਾਲ ਪੁਰਖ ਵਾਹਿਗੁਰੂ ਸੱਚੇ ਸਾਹਿਬ ਦੀ ਕਚਹਿਰੀ ਚ ਜਾ ਕੇ ਤੂੰ ਹਿਸਾਬ ਦੇਣਾ, ਲੇਖਾ ਦੇਣਾ ਤੂੰ। ਹਾਂਜੀ, ਉਸ ਦਰਬਾਰ ਤੇ ਤੈਨੂੰ ਪਛਤਾਉਣਾ ਪਏਗਾ, ਉੱਥੇ ਤੂੰ ਮੱਥੇ ਤੇ ਹੱਥ ਮਾਰ ਕੇ ਰੋਏਗਾ ਵੀ ਮੈਂ ਆਪਣਾ ਜੀਵਨ ਕਿਹੜੇ ਕੰਮਾਂ ਚ ਗਵਾ ਬੈਠਾ। ਮੈਂ ਤਾਂ ਭਗਤੀ ਕਰਨ ਆਇਆ ਸੀ, ਸਿਮਰਨ ਕਰਨ ਆਇਆ ਸੀ, ਮੈਂ ਤਾਂ ਪਰਮੇਸ਼ਵਰ ਅਕਾਲ ਪੁਰਖ ਦੇ ਨਾਲ ਜੁੜਨ ਆਇਆ ਸੀ, ਪਰ ਮੈਂ ਤਾਂ ਆਪਣਾ ਗੇੜਾ ਐਵੇਂ ਹੀ ਗਵਾ ਲਿਆ। ਬ੍ਰਾਹਮਣਾਂ ਦੇ ਘਰ ਜਨਮ ਹੋ ਕੇ ਵੀ, ਵੇਦ ਸ਼ਾਸਤਰ ਪੜ੍ਹ ਕੇ ਵੀ ਫੇਰ ਨਿਸ਼ਾਨੇ ਤੇ ਨਹੀਂ ਪਹੁੰਚ ਸਕਿਆ, ਫੇਰ ਮੈਂ ਖੁੰਝ ਗਿਆ। ਜਿਵੇਂ ਸਾਧ ਸੰਗਤ ਜੀ, ਸੱਪ ਨੂੰ ਮਣੀ ਮਿਲ ਜਾਵੇ ਨਾ ਤੇ ਸੱਪ, ਮਣੀ ਤਾਂ ਬੜੀ ਕੀਮਤੀ ਚੀਜ਼ ਹੈ, ਪਰ ਉਹ ਕੀ ਕਰਦਾ, ਉਹ ਮਣੀ ਕੱਢ ਕੇ ਰੱਖ ਦਿੰਦਾ ਬਰੇਤੀ ਦੇ ਵਿੱਚ ਤੇ ਉਹਦੇ ਤੇ ਆ ਜਾਂਦੇ ਨੇ ਕੀੜੇ, ਉਹਦੀ ਚਮਕ ਦੇ ਕੀੜੇ ਆ ਜਾਂਦੇ, ਉਹ ਕੀੜੇ ਖਾ ਕੇ ਪੇਟ ਭਰ। ਉਹ ਸਿਰਫ ਮਣੀ ਦੀ ਵਰਤੋਂ ਕੀੜੇ ਖਾਣ ਤਾਂ ਹੀ ਕਰਦਾ। ਸਾਡੇ ਵਰਗੇ ਲੋਕ ਬ੍ਰਹਮ ਵਿਦਿਆ ਦਾ ਇਸਤੇਮਾਲ ਕੇਵਲ ਆਪਣੀ ਰੋਜੀ ਰੋਟੀ ਤੱਕ ਹੀ, ਬਸ ਵਿਸ਼ੇ ਭੋਗਾਂ ਤੱਕ ਹੀ। ਹਾਂਜੀ, ਸਤਿਗੁਰੂ ਕਹਿੰਦੇ ਐਸੇ ਬ੍ਰਾਹਮਣ ਡੁੱਬ ਗਏ ਹਨ। ਜੇ ਭਾਈ ਇਹੋ ਜਿਹੇ ਬ੍ਰਾਹਮਣ ਆਪਣਾ ਜੀਵਨ ਗਵਾ ਲਿਆਉਂਦੇ ਹਨ। ਹਾਂਜੀ, ਮੇਰਾ ਅਪਰਾਧ ਪਰਿਆਈ ਦੂਜਿਆਂ ਦੀ ਚਿਤ ਵਧੇ ਰਹਿੰਦੇ ਆ, ਤੇ ਉਹ ਜਿਹਨਾਂ ਬੰਦਿਆਂ ਨੇ ਕੋਈ ਉਹਨਾਂ ਦਾ ਵਿਗਾੜਿਆ ਨਹੀਂ ਹੁੰਦਾ ਉਹਨਾਂ ਦਾ ਵੀ ਬੁਰਾ ਸੋਚਦੇ ਨੇ। ਇਹੋ ਜਿਹੇ ਬ੍ਰਾਹਮਣਾਂ ਦਾ ਜ਼ਿਕਰ ਵੀ ਆਉਂਦਾ। ਸਾਧ ਸੰਗਤ ਜੀ, 5 ਉਂਗਲਾਂ ਇੱਕੋ ਜਿਹੀਆਂ ਕਿਤੇ ਨਹੀਂ ਹੁੰਦੀਆਂ, ਇਹ ਮੈਂ ਪਹਿਲਾਂ ਬੇਨਤੀ ਕਰਦੇ ਹਾਂ। ਮਹਾਰਾਜ ਨੇ ਐਸੇ ਲਿਖੇ, ਸਾਰੇ ਨੇ ਲਿਖਿਆ, ਅੱਜ ਅਸੀਂ ਸਾਰਿਆਂ ਨੂੰ ਕਹਿ ਦਿੰਦੇ ਐਸੇ ਤੇ ਸਾਰਿਆਂ ਚ ਫਰਕ ਹੁੰਦਾ, ਸਾਰੇ ਤੇ ਕਿਤੇ ਵੀ ਮਾੜੇ ਨਹੀਂ ਹੁੰਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣਾਂ ਦੀ ਬਾਣੀ ਜ਼ਿਆਦਾ ਆਈ। ਭਗਤ ਜੈਦੇਵ ਜੀ ਬ੍ਰਾਹਮਣ ਸਨ, ਭਗਤ ਰਾਮਾਨੰਦ ਜੀ ਬ੍ਰਾਹਮਣ ਸਨ, ਭਗਤ ਪਰਮਾਨੰਦ ਜੀ ਬ੍ਰਾਹਮਣ ਸਨ, ਭਗਤ ਸੂਰਦਾਸ ਜੀ ਬ੍ਰਾਹਮਣ ਸਨ ਤੇ ਭਗਤ ਬੇਣੀ ਜੀ ਕਥਾਵਾਚਕ ਬ੍ਰਾਹਮਣ ਸਨ। 5 ਭਗਤ ਬ੍ਰਾਹਮਣ ਫਿਰ ਜਿਹੜੇ ਭੱਟਾਂ ਦੀ ਬਾਣੀ ਉਹ ਸਾਰੇ ਬ੍ਰਾਹਮਣ ਸਨ। ਫਿਰ ਗੁਰੂ ਮਹਾਰਾਜ ਦੇ ਕੋਲ ਭਾਈ ਮਤੀ ਦਾਸ ਭਾਈ ਸਤੀ ਦਾਸ ਸ਼ਹੀਦ ਹੋਏ ਨੇ, ਇਹ ਬ੍ਰਾਹਮਣ ਸਨ। ਭਾਈ ਚੌਪਾ ਸਿੰਘ ਜਿਨ੍ਹਾਂ ਨੇ ਦਸਵੇਂ ਪਾਤਸ਼ਾਹ ਨੂੰ ਗੋਦ ਚ ਖਿਡਾਇਆ ਉਹ ਬ੍ਰਾਹਮਣ ਸਨ। ਭਾਈ ਪਰਾਗਾ ਜੀ ਭਾਈ ਮਤੀ ਦਾਸ ਜੀ ਦੇ ਬਜ਼ੁਰਗ ਉਹ ਵੀ ਬ੍ਰਾਹਮਣ ਜੰਗ ਵਿੱਚ ਛੇਵੇਂ ਪਾਤਸ਼ਾਹ ਨਾਲ। ਭਾਈ ਜਾਤੀ ਮਲਕ ਭਾਈ ਸੰਘਾ ਭਾਈ ਦਇਆ ਰਾਮ ਤਿੰਨੇ ਤੋਂ ਪਿਓ ਪੋਤਰੇ ਗੁਰੂ ਦੀ ਫੌਜ ਵਿੱਚ ਬ੍ਰਾਹਮਣ ਸਨ। ਇਸ ਕਰਕੇ ਸਾਰੇ ਬ੍ਰਾਹਮਣਾਂ ਦੀ ਗੱਲ ਨਹੀਂ ਹੈ, ਪਰ ਉਹਨਾਂ ਬ੍ਰਾਹਮਣਾਂ ਦੀ ਹੈ ਜਿਹੜੇ ਬ੍ਰਾਹਮਣ ਪੁਣੇ ਦੇ ਹੰਕਾਰ ਵਿੱਚ ਭਰੇ ਹੋਏ ਤੇ ਆਪਣੇ ਸੇਵਕਾਂ ਨੂੰ ਸਿੱਖਾਂ ਨੂੰ ਲੁੱਟਦੇ ਆ ਗੰਗੂ ਵਰਗੇ ਬ੍ਰਾਹਮਣ। ਐਸੇ ਬ੍ਰਾਹਮਣ ਡੁੱਬੇ ਭਾਈ ਨਿਰਾਪਰਾਧ ਚਿੱਤ ਹੁਣ ਸਾਹਿਬਜ਼ਾਦਿਆਂ ਨੇ ਗੰਗੂ ਦਾ ਕੁਝ ਵਿਗਾੜਿਆ ਨਹੀਂ ਸੀ, ਮਾਤਾ ਨੇ ਕੋਈ ਜੰਗਲ ਦਾ ਵਿਗਾੜਿਆ ਨਹੀਂ ਸੀ, ਬਲਕਿ ਉਹਨਾਂ ਦਾ ਉਹਨੂੰ 22 ਸਾਲ ਉਹਨੂੰ ਪਾਲਿਆ ਸੀ, ਉਹਦੇ ਬੱਚਿਆਂ ਨੂੰ ਉਹਨਾਂ ਦੀ ਰੋਜੀ ਦਿੱਤੀ ਸੀ, ਉਹਨਾਂ ਦੇ ਉਹਨੇ ਬੁਰਾਈ ਸੋਚੋ। ਇੱਦਾਂ ਦੇ ਲੋਕ ਵੀ ਸਮਾਜ ਵਿੱਚ ਪਿੰਡ ਪਿੰਡ ਘਰ ਘਰ ਮਿਲਦੇ ਹਨ। ਤਾਂ ਹੀ ਗੁਰੂ ਸਾਹਿਬ ਨੇ ਲਿਖਿਆ ਨਿਰਾਪਰਾਧ ਚਿਤਰਿਆਂ ਬੁਰਾਈ, ਨਿਰਾਪਰਾਧ ਜਿਨ੍ਹਾਂ ਨੇ ਕੋਈ ਵਿਗਾੜਿਆ ਨਹੀਂ ਉਹਨਾਂ ਦਾ ਵੀ ਬੁਰਾ ਸੋਚਦੇ ਹਨ। ਮਹਾਰਾਜ ਸਾਹਿਬ ਜੀ ਰਹਾਉਤ ਵਿਸਰਾਮ ਦੇ ਕੇ ਅੱਗੇ ਫਿਰ ਬਚਨ ਕਰਦੇ ਹਨ। ਮਹਾਰਾਜ ਕਹਿੰਦੇ ਅੰਦਰ ਇਹਨਾਂ ਦੇ ਲਾਲਚ ਹੈ, ਲੋਭ ਹੈ, ਹਲਕਾਏ ਫਿਰਦੇ ਹਨ। ਜਿਵੇਂ ਹਲਕਾ ਕੁੱਤਾ ਇੱਧਰ 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 ਦੌੜਦਾ ਨਾ, ਇੱਥੋਂ ਵੀ ਇੱਧਰ ਵੀ ਕਿਤੇ ਇੱਧਰ ਵੀ, ਏਦਾਂ ਇਹ ਸੰਸਾਰ ਦੇ ਵਿੱਚ ਹਲਕੇ ਫਿਰਦੇ ਵੀ ਸਾਰਿਆਂ ਦਾ ਧਨ ਦੌਲਤ ਖੋ ਲਈਏ, ਪੈਸਾ ਖੋ ਲਈ, ਲਾਲਚ ਦੀ ਬਿਰਤੀ ਬਣ ਜਾਂਦੀ। ਜਦੋਂ ਇਹ ਦਾਨ ਲੈਣ ਦੀ ਬਿਰਤੀ ਬਣ ਜਾਂਦੀ ਹੈ ਨਾ, ਫਿਰ ਬੰਦੇ ਦਾ ਹਲਕ ਵੱਧ ਜਾਂਦਾ। ਫਿਰ ਉਹ ਕਹਿੰਦਾ ਵੀ ਸਾਰੀ ਦੁਨੀਆਂ ਨੂੰ ਮੈਂ ਖੋ ਲਵਾਂ, ਸਾਰੀ ਦੁਨੀਆਂ ਮੈਂ ਲੁੱਟ ਲਵਾਂ। ਤੇ ਉਹ ਫਿਰ ਕਹਿਣਗੇ ਕਿ ਯਹਾਂ ਪੇ 125 ਰੁਪਈਆ ਇੱਥੇ ਬੰਨ ਦਿਓ, 125 ਰੁਪਈਆ ਇੱਥੇ ਰੱਖ ਦਿਓ। ਉਹ ਕਿਸੇ ਦੇ ਘਰ ਬ੍ਰਾਹਮਣ ਗਏ, ਵਿਆਹ ਸੀ ਕੁੜੀ ਦਾ, ਤੇ ਉਹ ਸਵਾਮੀ ਜੀ ਤਾਂ ਕਥਾ ਜਾਣਦੇ ਹੈ ਵੀ ਉਹ ਕਹਿਣ ਲੱਗਾ ਵੀ ਉਹਦੇ ਘਰ ਜੱਟ ਦੇ ਕਪਾਹ ਬੜੀ ਸੀ, ਕਪਾਹ ਬੜੀ ਸੀ। ਤੇ ਉਹਨੇ ਆਖਿਆ ਵੀ ਆਪਾਂ 2-4 ਰਜਾਈਆਂ ਜੋ ਕਿ ਕਪਾਹ ਤਾਂ ਲੈ ਚੱਲੀਏ ਰੂਈ। ਤੇ ਉਹਨੇ ਆਖਿਆ ਵੀ ਤੁਹਾਡਾ ਜਿਹੜਾ ਨਾ ਫੇਰੇ ਲਾਵਾਂ ਹੋ ਨਹੀਂ ਸਕਦੇ। ਉਹ ਘਬਰਾ ਗਿਆ ਜ਼ਿਮੀਂਦਾਰ, ਕਹਿੰਦਾ ਜੀ ਕੀ ਗੱਲ, ਕਹਿੰਦੇ ਤੁਹਾਡੇ ਤੇ ਕਪਾਹੂ ਗ੍ਰਹਿ। ਉਹ ਕਹਿੰਦੇ ਕਪਾਹੂ ਗ੍ਰਹਿ ਕੀ ਹੁੰਦਾ? ਕਹਿੰਦੇ ਬੜਾ ਵੱਡਾ ਗ੍ਰਹਿ ਹੁੰਦਾ, ਨੁਕਸਾਨ ਹੋ ਜਾਂਦਾ। ਕਹਿੰਦੇ ਕਿਵੇਂ ਦੂਰ ਹੋ ਸਕਦਾ? ਕਹਿੰਦੇ ਉਪਾਅ ਕਰਨਾ ਪੈਂਦਾ। ਉਪਾਅ ਕੀ ਹੈ? ਕਹਿੰਦੇ ਚੰਗੇ ਵੱਡੇ ਵੱਡੇ ਮਤਲਬ 5-5, 6-6 ਫੁੱਟ ਲੰਮੀਆਂ ਵੱਡੀਆਂ ਉੱਚੀਆਂ ਪੰਡਾਂ ਕਪਾਹ ਦੀਆਂ ਬੰਨ ਕੇ ਚੰਗੀਆਂ ਜਿਹੜੀਆਂ ਕਿ ਚੰਗੇ ਬੰਦੇ ਕੋਲੋਂ ਚੁੱਕੀਆਂ ਜਾਣ, ਜਿੰਨੀ ਕੁ ਉਹ ਕਪਾਹ ਬੰਨ ਕੇ ਤੇ ਉਹ ਜਿੱਥੇ ਫੇਰੇ ਹੋਣੇ ਨੇ ਉਹਦੇ ਚਾਰੇ ਪਾਸੇ 4 ਪੰਡਾਂ ਰੱਖੀਆਂ ਜਾਣ, ਤੇ ਜਿਹੜਾ ਬ੍ਰਾਹਮਣ ਉਹ ਪਾਠ ਪੂਜਾ ਕਰੇ ਉਹਨੂੰ ਦਾਨ ਕਰ ਦਿੱਤੀਆਂ ਜਾਣ ਤੇ ਕਪਾਹੂ ਗ੍ਰਹਿ ਲੈ ਜਾਣ। ਤੇ ਕਹਿੰਦੇ ਉਹਨੇ ਵਿਚਾਰੇ ਜ਼ਿਮੀਂਦਾਰ ਨੇ ਤੇ ਹੁਣ ਕਰਨਾ ਹੀ ਸੀ, ਉਹਨੇ 4 ਪੰਡਾਂ ਚੰਗੀਆਂ ਬੰਨ ਕੇ ਚਾਰੇ ਪਾਸੇ ਉਹ ਜਿਹੜੇ ਵੇਦੀ ਦੇ ਰੱਖ ਦਿੱਤੀਆਂ। ਤੇ ਬਰਾਤ ਆ ਗਈ, ਲਾਵਾਂ ਫੇਰੇ ਹੋਣ ਲੱਗੇ, ਉਧਰੋਂ ਬਰਾਤੀਆਂ ਦੇ ਵਿੱਚ ਵੀ ਇੱਕ ਪੰਡਿਤ ਜੀ ਆ ਗਏ। ਉਹ ਪੰਡਿਤ ਜੀ ਨੇ ਕਿਹਾ ਵੀ ਮੈਂ ਵਿਆਹ ਬੜੇ ਵੇਖੇ ਆ, ਪਰੰਤੂ ਜੀ ਪੰਡਿਤ ਜੀ ਕੋਈ ਨਵਾਂ ਹੀ ਕੰਮ ਕਰ ਰਿਹਾ। ਉਹਨੇ ਆਪਣੀ ਬੋਲੀ ਕੀ, ਕਹਿੰਦਾ ਅਸਚਰਜ ਵਿਆਹ ਹਮ ਚੌਤਰਫ ਕਪਾਹ ਹਨ। ਕਹਿੰਦਾ ਬੜਾ ਅਸਚਰਜ ਵਿਆਹ ਹੈ, ਚਾਰੇ ਪਾਸੇ ਕਪਾਹ। ਉਹ ਕਹਿੰਦਾ ਚੁੱਪਮ ਗੜੁੱਪਮ ਅਰਦਮ ਅਰਦਮ ਮੁਗਦਮ ਲੁੱਟਮ। ਕਹਿੰਦਾ ਚੁੱਪ ਰਹੋ, ਅੱਧੋ ਅੱਧ ਕਰ ਲਾਂਗੇ ਆਪਾਂ। ਤੇ ਇੱਦਾਂ ਫਿਰ ਦੁਨੀਆਂ ਨੂੰ ਲੁੱਟਣ ਦੀ ਬਿਰਤੀ ਬਣ ਗਈ। ਮਹਾਰਾਜ ਕਹਿੰਦੇ ਅੰਦਰ ਲੋਭ ਫਿਰੇ ਹਲਕਾ ਹੈ, ਅੰਦਰ ਲਾਲਚ ਹੈ ਤੇ ਹਲਕੇ ਫਿਰਦੇ। ਹਾਂਜੀ, ਤੇ ਨਿੰਦਾ ਕਰਕੇ ਫਿਰ ਭਾਰ ਲੈਂਦੇ। ਉਹ ਸਾਡੇ ਗਿਆਨੀ ਇੰਦਰਜੀਤ ਸਿੰਘ ਹੋਰੀ ਲਖਪੇ ਵਾਲੇ ਵਿੱਚ ਸੁਣਾਉਂਦੇ, ਮੈਨੂੰ ਪੂਰਾ ਤਾਂ ਯਾਦ ਨਹੀਂ। ਉਹ ਕਹਿੰਦੇ ਜਦੋਂ ਭੇਟਾ ਮਿਲ ਜਾਂਦੀ ਹੈ ਨਾ, ਤੇ ਫਿਰ ਬਾਹਰ ਜਾ ਕੇ ਲਿਫਾਫਾ ਖੋਲਦੇ, ਜੇ ਉਹ ਚ ਲਿਫਾਫੇ ਚ ਘੱਟ ਨਿਕਲੇ ਤੇ ਫਿਰ ਕਹਿੰਦੇ ਆ ਵੀ ਮੂਰਖ ਕਹਿੰਦੇ ਸਾਨੂੰ ਦਿੱਤਾ ਹੀ ਕੁਛ ਨੀ, ਆ ਵੇਖੋ ਜੀ ਵੱਡੇ ਬਣੇ ਫਿਰਦੇ ਆ। ਤੇ ਫਿਰ ਉਹਨਾਂ ਦੀ ਨਿੰਦਾ ਕਰਦੇ ਆ ਜਜਮਾਨਾਂ ਦੀ, ਦਿੱਤਾ ਹੀ ਕੁਛ ਨੀ, ਤਾਂ ਨੀ ਦਿੱਤਾ ਸਾਨੂੰ, ਕੁਛ ਵੀ ਸੇਵਾ ਹੀ ਨੀ ਕੀਤੀ। ਤੇ ਕਹਿੰਦੇ ਮਨਮੁਖੀਆਂ ਦੇ ਟੋਲੇ ਦੀ ਨਿੰਦਾ ਕਰਦੇ ਹੋਲੇ ਦੀ ਸਵਾਮੀ ਜੀ ਗਿਆਨਿੰਦਰਜੀਤ ਸਿੰਘ ਹੋਰੀ ਦਾ ਕਬੀੜਾ ਬੜਾ ਲੰਮਾ ਕਵਿਤ ਬਣਾਇਆ ਉਸ ਤਰ੍ਹਾਂ ਨੇ ਉਹਨਾਂ ਤੋਂ ਵੱਡਿਆਂ ਸੰਤਾਂ ਨੇ ਬਣਾਇਆ ਮਹਾਂਪੁਰਸ਼ਾਂ ਨੇ ਗਿਆਨੀ ਗੁਰਬਚਨ ਸਿੰਘ ਨੇ ਕਹਿੰਦੇ ਨਿੰਦਾ ਕਰਦੇ ਹੋਲੇ ਦੀ ਨਿੰਦਾ ਕਰਦੇ ਆਰਾਮ ਦੇਖੋ ਭੇਟਾਂ ਨੀ ਦਿੱਤੀ ਸਾਨੂੰ ਤੇ ਨਿੰਦਾ ਕਰਾਂ ਜਦ ਭਾਰ ਉਠਾਏ ਕਹਿੰਦੇ ਫਿਰ ਨਿੰਦਾ ਕਰਦੇ ਦੂਸਰਿਆਂ ਦੀ ਤੇ ਵਿਦਵਾਨਾਂ ਲੋਕਾਂ ਦੇ ਸਾਧ ਸੰਗਤ ਦੀ ਪੰਡਤਾਂ ਵਿਚ ਇਹ ਵੀ ਹੁੰਦਾ ਵੀ ਉਹ ਇਹ ਸਮਝਦਾ ਵੀ ਅਸੀਂ ਸਾਰਿਆਂ ਤੋਂ ਜ਼ਿਆਦਾ ਪੜ੍ਹੇ ਹੋਏ ਹਾਂ ਅਸੀਂ ਸਾਰਿਆਂ ਤੋਂ ਜ਼ਿਆਦਾ ਗਿਆਨੀ ਹਾਂ ਉਹ ਦੂਜੇ ਪੰਡਿਤ ਦੀ ਵੀ ਨਿੰਦਾ ਕਰਦੇ ਪੰਡਿਤ ਮਹਾਂਪੁਰਸ਼ ਹੋਏ ਆ ਭਗਤ ਸਿੰਘ ਜੀ ਜਿਨ੍ਹਾਂ ਨੇ ਉਜੈਨ ਦੇ ਰਾਜੇ ਸਨ ਚਲੋ ਘਰ ਬਾਰ ਛੱਡ ਕੇ ਜੋ ਵੀ ਬਣ ਗਏ ਉਹ ਗ੍ਰੰਥ ਲਿਖਿਆ ਵਾ ਰਾਮ ਸ਼ਤਕ ਰਾਮ ਸ਼ਤਕ ਲਿਖਿਆ ਤਾਂ ਉਹ ਕਹਿੰਦੇ ਵੀ ਸੁਨਾਮ ਚਲੇ ਕੇ ਵੀ ਕੁਛ ਸੁਣ ਲਵੇ ਕਿ ਰਾਜਿਆਂ ਨੂੰ ਕਿਹਾ ਸੁਣ ਲਓ ਰਾਜੇ ਕਹਿੰਦੇ ਜੇ ਕੋਈ ਸ਼ਿੰਗਾਰ ਰਸ ਦੀ ਗੱਲ ਹੈ ਤਾਂ ਸੁਣਾ ਦੇ ਵੀ ਇਹ ਵੈਰਾਗ ਦੀ ਕਿਹੜੀ ਗੱਲ ਅਸੀਂ ਸੁਣੀ ਫਿਰ ਉਹਨੇ ਪੰਡਿਤਾਂ ਕੋਲ ਗਿਆ ਕਹਿੰਦੇ ਵੀ ਪੰਡਿਤ ਦੀ ਕਥਾ ਮੇਰੀ ਕਥਾ ਸੁਣ ਲਓ ਉਹ ਕਹਿੰਦੇ ਤੇਰੇ ਨਾਲੋਂ ਜ਼ਿਆਦਾ 36 ਗ੍ਰੰਥ ਪੜ੍ਹੇ ਤੂੰ ਵੀ ਇੱਕ ਛੋਟੀ ਜਿਹੀ ਕਿਤਾਬ ਚੁੱਕੀ ਫਿਰਦਾ ਤੇਰੇ ਨਾਲੋਂ ਤੇ ਅਸੀਂ ਬੜੇ ਬੜੇ ਗ੍ਰੰਥ ਪੜ੍ਹੇ ਇਹ ਕੀ ਗ੍ਰੰਥ ਲਈ ਫਿਰਦਾ ਪੰਡਿਤ ਕਿਸੇ ਦੇ ਗ੍ਰੰਥ ਨੂੰ ਬੜਾ ਪਸੰਦ ਕਰਦੇ ਭਗਤ ਜੈਦੇਵ ਨੇ ਗੀਤ ਗੋਬਿੰਦ ਲਿਖਿਆ ਉਹ ਪੰਡਿਤਾਂ ਨੇ ਉਹਦੀ ਬੜੀ ਪੰਡੀ ਕੀਤੀ ਰਾਮ ਚਰਿੱਤਰ ਮਾਨਸ ਲਿਖਿਆ ਤੁਲਸੀਦਾਸ ਜੀ ਨੇ ਹਾਲਾਂਕਿ ਉਹ ਵੀ ਪੰਡਿਤ ਸੀ ਤੇ ਪੰਡਿਤਾਂ ਨੇ ਵਿਰੋਧ ਕੀਤਾ ਵੀ ਲੈ ਇਹ ਕਿਹੜੀ ਰਮਾਇਣ ਚੁੱਕੀ ਫਿਰਦਾ ਵੱਡੀਆਂ ਵੱਡੀਆਂ ਰਮਾਇਣਾਂ ਅਸੀਂ ਪੜ੍ਹੀਆਂ ਹੋਈਆਂ ਤੋ ਇਹ ਜਿਹੜੇ ਵਿਦਵਾਨ ਲੋਕ ਹੁੰਦੇ ਸਾਡੇ ਚ ਵੀ ਇਹੀ ਕੰਮ ਹੀ ਹੈ ਗਿਆਨੀਆਂ ਚ ਇੱਕ ਗਿਆਨੀ ਕਥਾ ਕਰਕੇ ਹਟ ਜੇ ਦੂਜਾ ਬਹਿ ਜੇ ਉਹਨੂੰ ਹੋਰ ਗੱਲ ਨੀ ਸੁੱਝਦੀ ਪਹਿਲੇ ਦੀ ਘੰਟੇ ਜਿਹੜੀ ਕਥਾ ਹੁੰਦੀ ਉਹਦਾ ਖੰਡਨ ਕਰਦਾ ਉਹ ਜਿਹੜੀ ਗੱਲ ਉਹਨੇ ਪਹਿਲੇ ਨੇ ਕੀਤੀ ਹੁੰਦੀ ਹੈ ਨਾ ਉਹ ਸਾਰੀ ਦੇ ਪੋਚਾ ਫੇਰ ਕੇ ਤੇ ਉਹਨੇ ਆਪਣਾ ਵਾਹਿਗੁਰੂ ਤੁਸੀਂ ਖਾਲਸਾ ਵਾਹਿਗੁਰੂ ਧੁਲ ਪੈ ਗਿਆ ਜੀ ਉਹਦਾ ਵੀ ਟਾਈਮ ਪਾਸ ਉਹਦਾ ਵੀ ਟਾਈਮ ਪਾਸ ਲੋਕੀ ਵਿਚਾਰੇ ਦੇਖਦੇ ਆ ਵੀ ਕਥਾ ਪਹਿਲੇ ਨੇ ਕੀ ਕੀਤੀ ਦੂਜੇ ਨੇ ਉਹਦਾ ਖੰਡਨ ਕਰਤਾ ਪੱਲੇ ਕਿਸੇ ਦੇ ਵੀ ਨੀ ਪਏ ਤੋ ਨਿੰਦਾ ਕਰਾਂ ਸਿਰ ਭਾਰ ਉਠਾਏ ਨਿੰਦਾ ਕਰਕੇ ਭਾਰ ਸਿਰ ਤੇ ਚੁੱਕਦੇ ਹਨ ਮਾਇਆ ਦੇ ਮੁੱਠੇ ਹੋਏ ਚੇਤੇ ਨੀ ਕਰਦੇ ਪਰਮੇਸ਼ਰ ਨੂੰ ਵੀ ਅਸੀਂ ਕਿਹੜੇ ਕੰਮ ਲਈ ਦੁਨੀਆਂ ਤੇ ਆਏ ਹਾਂ ਕਿਹੜੇ ਚੱਕਰ ਚ ਪਏ ਹੋਏ ਹਾਂ ਸਤਿਗੁਰੂ ਕਹਿੰਦੇ ਭਰਮ ਚ ਭੁੱਲਿਆ ਹੋਇਆ ਇਹ ਜੀਵ ਬਹੁਤ ਰਾਹਾਂ ਤੇ ਤੁਰਿਆ ਹੋਇਆ ਇਹ ਪੰਡਿਤ ਲੋਕ ਪੜ੍ਹੇ ਲਿਖੇ ਵਿਦਵਾਨ ਲੋਕ ਇੰਨੇ ਮੂਰਖ ਬਣੇ ਹੋਏ ਆ ਵੀ ਇਹਨਾਂ ਨਾਲੋਂ ਆਮ ਲੋਕ ਸਿਆਣੇ ਹਾਂਜੀ ਬਾਹਰ ਬੜੇ ਭੇਦ ਕਰਦੇ ਹਨ ਅਨੇਕਾਂ ਪ੍ਰਕਾਰ ਦੇ ਅਡੰਬਰ ਕਰਦੇ ਹਨ ਅੰਦਰ ਇਹਨਾਂ ਦੇ ਮਾਇਆ ਦੀ ਜ਼ਹਿਰ ਭਰੀ ਹੋਈ ਹੈ ਵਿਖਿਆ ਉਤਰੀ ਘੇਰੇ ਘੇਰਾ ਪਾਈ ਬੈਠੀ ਹੈ ਇਹਨਾਂ ਦੇ ਹਿਰਦੇ ਨੂੰ ਮਾਇਆ ਰੂਪੀ ਸੱਪਣੀ ਨੇ ਵਲੇਡਾ ਮਾਰਿਆ ਹੋਇਆ ਹੈ ਦੂਜਿਆਂ ਨੂੰ ਤਾਂ ਉਪਦੇਸ਼ ਦਿੰਦਾ ਹੈ ਪਰ ਆਪ ਇਸ ਗੱਲ ਨੂੰ ਸਮਝਦਾ ਨਹੀਂ ਵੀ ਜੋ ਮੈਂ ਮੂੰਹ ਤੋਂ ਬੋਲ ਰਿਹਾ ਹਾਂ ਉਹਦਾ ਮੈਂ ਆਪ ਵੀ ਕੋਈ ਅਸਰ ਕਰਨਾ ਹੈ ਇਹੋ ਜਿਹਾ ਬ੍ਰਾਹਮਣ ਕਿਤੇ ਸਿੱਝਦਾ ਨਹੀਂ ਭਾਵ ਨਾ ਇਹ ਲੋਕ ਵਿੱਚ ਨਾ ਪਰਲੋਕ ਵਿੱਚ ਉਹ ਮਾਣ ਨਹੀਂ ਪਾਉਂਦਾ ਉਹਦਾ ਉਹਦੀ ਗੁੱਥੀ ਸੁਲਝਦੀ ਨਹੀਂ ਉਲਝ ਜਾਂਦੀ ਹੈ 84 ਲੱਖ ਜੂਨਾਂ ਚ ਪੈ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਮੂਰਖ ਬ੍ਰਾਹਮਣ ਤੂੰ ਪ੍ਰਭੂ ਨੂੰ ਚੇਤੇ ਕਰ ਲੈ ਵਾਹਿਗੁਰੂ ਨੂੰ ਯਾਦ ਕਰ ਲੈ ਮੂੰਹ ਰੱਖ ਜਿਹੜਾ ਮੂੰਹ ਨੂੰ ਮੂਹਰੇ ਧਰੇ ਭਾਵ ਖਾਣ ਪੀਣ ਤੱਕ ਹੀ ਸੀਮਤ ਰਵੇ ਪਦਾਰਥਾਂ ਦਾ ਵਿਸ਼ਿਆਂ ਵਿਕਾਰਾਂ ਦਾ ਹੀ ਉਹ ਗਾਹਕ ਬਣਿਆ ਰਵੇ ਉਹਨੂੰ ਮਾਰੇ ਕਹਿੰਦੇ ਮੂਰਖ ਤੇ ਮੂਰਖ ਬ੍ਰਾਹਮਣ ਤੂੰ ਪ੍ਰਭੂ ਨੂੰ ਵਾਹਿਗੁਰੂ ਨੂੰ ਚੇਤੇ ਕਰ ਕਰਤੇ ਪੁਰਖ ਜੀ ਨੂੰ ਉਹ ਵਾਹਿਗੁਰੂ ਦੇਖਣ ਸੁਣਨ ਵਾਲਾ ਹੈ ਤੇਰੇ ਨਾਲ ਦੇਖ ਰਿਹਾ ਤੇਰੀਆਂ ਕਰਤੂਤਾਂ ਨੂੰ ਤੇਰੀਆਂ ਗੱਲਾਂ ਨੂੰ ਸੁਣ ਵੀ ਰਿਹਾ ਇਸ ਕਰਕੇ ਨਾ ਸਮਝ ਵੀ ਤੂੰ ਜੋ ਕਰ ਰਿਹਾ ਪਰਮੇਸ਼ਰ ਜਾਣਦਾ ਨਹੀਂ ਸਾਰਾ ਕੁਝ ਜਾਣਦਾ ਕਰਤਾ ਪੁਰਖ ਹਾਂਜੀ ਫਕੀਰ ਵਿੱਚ ਮਹਾਰਾਜ ਸਾਨੂੰ ਵੀ ਉਪਦੇਸ਼ ਦਿੰਦੇ ਵੀ ਬ੍ਰਾਹਮਣਾਂ ਦੀ ਨਿੰਦਾ ਕਰਨ ਤੇ ਨਾ ਲੱਗ ਜਾਇਆ ਜੇ ਇਹ ਤਾਂ ਅਕਾਲ ਪੁਰਖ ਦੇ ਹੱਥ ਦੀ ਖੇਡ ਹੈ ਵੀ ਉਹਨੇ ਜੋ ਕਰਾਉਣਾ ਉਹ ਵੀ ਹੋਣਾ ਜੇ ਭਾਗਾਂ ਚ ਹੋਇਆ ਤੇ ਫੇਰ ਤਾਂ ਕੁਛ ਸੁਧਰ ਜਾਏਗਾ ਅਸੀਂ ਕਈ ਬੰਦਿਆਂ ਨੂੰ ਸੁਧਾਰਨ ਦਾ ਯਤਨ ਕਰਨ ਲੱਗ ਜਾਂਦੇ ਆਪ ਵਿਗੜ ਜਾਂਦੇ ਉਹਨੂੰ ਸੁਧਾਰਦੇ ਸੁਧਾਰਦੇ ਆਪਣੀ ਟੈਨਸ਼ਨ ਇੰਨੀ ਵਧਾ ਲੈਂਦੇ ਆ ਕਈ ਮਾਂ ਬਾਪ ਮੈਂ ਦੇਖਿਆ ਵੀ ਉਹ ਕਹਿੰਦੇ ਸਾਡਾ ਬੱਚਾ ਸੁਧਰ ਜੇ ਆਪ ਵਿਚਾਰੇ ਕਮਲੇ ਹੋ ਜਾਂਦੇ ਦੁਖੀ ਹੋ ਜਾਂਦੇ ਆਪਣਾ ਨਿਤਨੇਮ ਵੀ ਚਲਾ ਜਾਂਦਾ ਕਈ ਆਪਣੇ ਚੇਲਿਆਂ ਨੂੰ ਸੁਧਾਰਦੇ ਸੁਧਾਰਦੇ ਆਪ ਦੁਖੀ ਹੋ ਜਾਂਦੇ। ਤੋ ਸਾਧ ਸੰਗਤ ਦੀ ਸੁਧਰਨਾ ਸੁਧਾਰਨਾ ਤੇ ਰੱਬ ਦੇ ਵਾਸਤਾ ਹੈ। ਐਵੇਂ ਮਹਾਂਪੁਰਖ ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਵਾਰੀ ਕਹਿ ਦੇਣਾ ਚਾਹੀਦਾ ਵੀ ਠੀਕ ਹੈ ਭਾਈ ਸਿੱਧੇ ਰਾਹ ਤੇ ਆਇਆ, ਆਉਂਦਾ ਆਵੇ ਨਹੀਂ ਆਉਂਦਾ ਨਾ ਆਵੇ ਆਪਾਂ ਆਪਣੇ ਚ ਨਹੀਂ ਲੈਣੀ ਚਾਹੀਦੀ। ਜੇ ਭਾਰਤਾਂ ਚ ਹੋਵੇਗਾ ਤੇ ਮਹਾਰਾਜ ਆਪੇ ਉਹਨੂੰ ਕਿਰਪਾ ਕਰ ਦੇਗਾ। ਹਾਂਜੀ ਹਾਂ, ਜੇ ਤੇਰੇ ਭਾਗਾਂ ਚ ਹੋਇਆ ਪੰਡਿਤ ਜੀ ਤੇ ਆਪਣੇ ਮਨ ਦਾ ਹੰਕਾਰ ਛੱਡ ਕੇ ਗੁਰੂ ਦੇ ਚਰਨਾਂ ਨਾਲ ਲੱਗ ਜਾਏਗਾ ਤੂੰ। ਜਿਵੇਂ ਪੰਡਿਤ ਬੇਣੀ ਸਤਿਗੁਰੂ ਅਮਰਦਾਸ ਜੀ ਕੋਲ ਆਇਆ ਸੀ, ਡਿੱਗ ਵਿਜੇ ਕਰਦਾ ਕਿ ਸਾਰੀ ਦੁਨੀਆਂ ਦੇ ਪੰਡਿਤ ਨੇ ਜਿੱਤ ਲਏ, ਹੁਣ ਮਹਾਰਾਜ ਤੁਹਾਡੇ ਨਾਲ ਚਰਚਾ ਕਰਨੀ। ਗੁਰੂ ਅਮਰਦਾਸ ਜੀ ਕਹਿੰਦੇ ਅਸੀਂ ਤਾਂ ਪੜ੍ਹੇ ਲਿਖੇ ਕੋਈ ਨੀ, ਤੇਰੇ ਨਾਲ ਕੀ ਚਰਚਾ ਕਰੀਏ, ਤੂੰ ਪੜ੍ਹਿਆ ਲਿਖਿਆ ਸ਼ਾਸਤਰ ਪੰਡਿਤ ਜੀ, ਸਾਨੂੰ ਤਾਂ ਸੇਵਾ ਦਿਓ ਵੀ ਅਸੀਂ ਤੁਹਾਡੀ ਸੇਵਾ ਵੀ ਕਰੀਏ, ਪ੍ਰਸ਼ਾਦਾ ਛਕੋ, ਖੀਰ ਕੜਾਹ ਪੂੜੀਆਂ ਜੋ ਛਕਣਾ ਛਕੋ, ਸਾਨੂੰ ਮੁੱਠੀ ਚਾਪੀ ਕਰਨ ਦਿਓ, ਅਸੀਂ ਤਾਂ ਤੁਹਾਡੀ ਸੇਵਾ ਕਰਨੀ। ਮਹਾਰਾਜ ਨਿਮਰਤਾ ਨਾਲ ਕਹਿਣ ਜੋ ਕਿ ਨਹੀਂ ਨਹੀਂ ਮੈਂ ਤਾਂ ਤੁਹਾਨੂੰ ਚਰਚਾ ਕਰਨੀ। ਗੁਰੂ ਅਮਰਦਾਸ ਕਹਿੰਦੇ ਚਰਚਾ ਤਾਂ ਵਿਦਵਾਨਾਂ ਨਾਲ ਕਰੀ ਦੀ, ਅਸੀਂ ਤਾਂ ਵਿਦਵਾਨ ਥੋੜੇ। ਉਹ ਕਹਿੰਦਾ ਨਹੀਂ ਤੁਸੀਂ ਗੁਰੂ ਹੋ, ਤੁਹਾਨੂੰ ਦੁਨੀਆਂ ਮੰਨਦੀ, ਮੱਥਾ ਟੇਕਦੀ, ਦੁਨੀਆਂ ਸਾਰੀ ਤੁਹਾਨੂੰ ਗੁਰੂ ਮੰਨਦੀ। ਉਹ ਆਪਣੇ ਹੰਕਾਰ ਚ ਫਿਰਦਾ ਸੀ, ਉਹਨੂੰ ਪਤਾ ਨਹੀਂ ਸੀ ਵੀ ਇੱਥੇ ਇਹ ਵਿਦਿਆ ਤੋਂ ਪਰੇ ਦੀ ਕੋਈ ਖੇਡ ਹੈ, ਇਹ ਅਕਾਲ ਪੁਰਖ ਦੀ ਜੋਤ ਹੈ, ਉਹ ਜੋਤ ਤੁਹਾਨੂੰ ਗਿਆਨ ਨਹੀਂ ਸੀ। ਮਹਾਰਾਜ ਦੇ ਨਾਲ ਚਰਚਾ ਛੇੜ ਬੈਠਾ। ਮਹਾਰਾਜ ਨੇ ਕੋਈ ਬਚਨ ਕਿਹਾ ਸੀ ਵੀ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ ਕਿਆ ਧਰਤੀ ਮਧੇ ਪਾਣੀ ਨਾਹੀਂ, ਤੇ ਸਾਧ ਸੰਗਤ ਦੀ ਗੁਰਬਾਣੀ ਦੇ ਇੱਕ ਸ਼ਬਦ ਨਾਲ ਹੀ ਸਤਿਗੁਰੂ ਜੀ ਨੇ ਉਹਦਾ ਮਨ ਬਦਲ ਦਿੱਤਾ ਤੇ ਬੇਣੀ ਪ੍ਰਸਾਦ ਗੁਰੂ ਸਾਹਿਬ ਦਾ ਸਿੱਖ ਬਣ ਕੇ ਲੰਗਰ ਚ ਭਾਂਡੇ ਮਾਂਜਣ ਲੱਗ ਪਿਆ। ਜਦੋਂ ਭਾਂਡੇ ਮਾਂਜਣ ਲੱਗ ਪਿਆ ਤੇ ਸਿੱਖ ਉਹਨੂੰ ਭਾਂਡੇ ਨਹੀਂ ਦਿੰਦੇ, ਭਾਂਡੇ ਖੋਲ ਉਹਦੇ ਕੋਲ ਖੋਹ ਲੈਂਦੇ, ਕਹਿੰਦਾ ਮੈਨੂੰ ਭਾਂਡੇ ਨਹੀਂ ਮਾਂਜਣ ਦਿੰਦੇ। ਮਹਾਰਾਜ ਕਹਿੰਦੇ ਸਾਡੇ ਸਿੱਖ ਸਿਆਣੇ, ਕਹਿੰਦਾ ਜੀ ਸਿੱਖ ਤਾਂ ਤੁਹਾਡੇ ਸਿਆਣੇ ਆ, ਮੈਂ ਹੀ ਮੂਰਖ, ਮੈਨੂੰ ਭਾਂਡੇ ਕਿਉਂ ਨੀ ਮਾਂਜਣ ਸੇਵਾ ਕਰਨੀ ਚ। ਮਹਾਰਾਜ ਕਹਿੰਦੇ ਉਹ ਸਿਆਣੇ, ਕਹਿੰਦਾ ਸਮਝਾਓ ਕੀ ਕਹਿੰਦੇ। ਮਹਾਰਾਜ ਕਹਿੰਦੇ ਅਸੀਂ ਕਹਿੰਦੇ ਹਾਂ ਵੀ ਸਿੱਖ ਜਿਹੜੇ ਜੋ ਕਹਿੰਦੇ ਭਾਂਡੇ ਤੇ ਸਾਰੇ ਮਾਂਜ ਲੈਂਦੇ, ਜਿਹੜਾ ਕੰਮ ਪੰਡਿਤ ਜੀ ਤੁਸੀਂ ਕਰ ਸਕਦੇ ਉਹ ਕਰੋ। ਕਹਿੰਦਾ ਮੈਂ ਕੀ ਕਰ ਸਕਦਾ। ਮਹਾਰਾਜ ਕਹਿੰਦੇ ਗੁਰਬਾਣੀ ਦੀ ਕਥਾ ਕਰਿਆ ਕਰ, ਤੂੰ ਇਹ ਸੇਵਾ ਕਰਿਆ ਕਰ। ਫਿਰ ਪੰਡਿਤ ਬੇਣੀ ਪ੍ਰਸਾਦ ਜੀ ਨੂੰ 22 ਮੰਜੀਆਂ ਚੋਂ ਇੱਕ ਮੰਜੀ ਮਹਾਰਾਜ ਨੇ ਦਿੱਤੀ। 22 ਮੰਜੀਆਂ ਦਾ ਇਤਿਹਾਸ ਪੜ੍ਹ ਲਓ, ਭਾਨ ਪੋਚਣ ਬੇਣੀ ਪ੍ਰਸਾਦ ਦਾ ਵੀ ਜ਼ਿਕਰ ਆ। ਤੋ ਉਹ ਗੁਰੂ ਸਾਹਿਬ ਨੇ ਉਹਦਾ ਪਾਸਾ ਪੜ ਦਿੱਤਾ, ਮਾਨ ਛੋੜ ਗੁਰਚਰਨੀ ਨਾ, ਹੰਕਾਰ ਛੱਡ ਕੇ। ਐਡਾ ਚਾਰ ਵੇਦਾਂ ਦਾ ਗਿਆਤਾ ਸੀ, ਹੰਕਾਰ ਬੜਾ ਸੀ ਵਿਦਿਆ ਦਾ ਵੀ ਮੇਰੇ ਵਰਗਾ ਵਿਦਵਾਨ ਕੋਈ ਨੀ। ਜਦੋਂ ਗੁਰੂ ਸਾਹਿਬ ਦੀ ਕਿਰਪਾ ਹੋਈ ਕਹੋ ਨਾਨਕ ਜੇ ਹੋ ਵੀ ਭਾਗ, ਮਾਨ ਛੋੜ ਗੁਰਚਰਨੀ ਨਾਲ ਗੁਰੂ ਅਮਰਦਾਸ ਦਾ ਸਿੱਖ ਬਣ ਕੇ ਬ੍ਰਹਮ ਗਿਆਨੀ ਹੋ ਗਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਕਿਰਪਾ ਕਰਨ, ਸਾਡੀ ਬਾਂਹ ਪੜਨ ਤੇ ਅਸੀਂ ਵੀ ਇਹ ਲੋਕ ਸੁੱਖੀਏ, ਪਰ ਲੋਕ ਸਵੇਲੇ ਹੋਈਏ। ਮਹਾਂਪੁਰਖ ਸੰਤ ਬਾਬਾ ਰਾਮ ਸਿੰਘ ਜੀ ਨਾਨਕ ਦਾ ਸੰਪਰਦਾ ਸਰੀ ਤੋਂ ਆਏ ਨੇ ਜੀ ਆਇਆਂ ਨੂੰ, ਮਹਾਂਪੁਰਸ਼ਾਂ ਨੂੰ, ਸੋ ਉਹਨਾਂ ਨੇ ਇੱਥੇ ਬੱਚਿਆਂ ਨੂੰ ਵਿਦਿਆ ਦੇਣੀ ਹੈ। ਸੋ ਆਪਾਂ ਉਹਨਾਂ ਤੋਂ ਲਾਭ ਲਈਏ, ਜੀਵਨ ਸਫਲਾ ਬਣਾਈਏ। ਕਥਾ ਤਾਂ ਮਹਾਂਪੁਰਸ਼ਾਂ ਨੂੰ ਸੁਣਨੀ ਸੀ ਅੱਜ, ਤੇ ਹੁਕਮ ਸਾਨੂੰ ਲਾਤਾ ਵੀ ਤੁਸੀਂ ਕਰੋ। ਸੋ ਬਹੁਤ ਧੰਨਵਾਦ ਸੰਤਾਂ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।